الكتاب لفقه الإرباك مقام الدنيا والفساد جبار سچ جبار سچ تبھی سچ نانک بوسی بھی سچ میں مرد کی کیتک بات ہے کوٹ پرتی تیارے گرو نانک نے سنیا ویکیا پھر درواس نہ پڑیا ستنام شری واہگرو جی واہگرو صاحب جی
ਇਹਦੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ
ਸਾਰੀ ਸੰਗਤ ਪਿਆਰ ਵਿੱਚ ਆ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੰਝ ਨਦਰ ਕਰੇ ਜਾਂ ਦੇਖਾ ਦੂਜਾ ਕੋਈ ਨਾਹੀ। ਮਹਾਰਾਜ ਕਹਿੰਦੇ ਜੀ ਵਾਹਿਗੁਰੂ ਮਿਹਰ ਦੀ ਨਿਗਾਹ ਕਰ ਦੇਵੇ, ਜਿਹਨੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ। ਜੇ ਮੈਂ ਦੇਖਾਂ ਮੈਨੂੰ ਐਸੀ ਦ੍ਰਿਸ਼ਟੀ ਪ੍ਰਾਪਤ ਹੋ ਜਾਵੇ, ਵਾਹਿਗੁਰੂ ਦੀ ਕਿਰਪਾ ਨਾਲ ਇਹ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਜੇ ਵਾਹਿਗੁਰੂ ਮਿਹਰ ਕਰੇ ਮੈਨੂੰ ਇਹੋ ਜਿਹੀ ਨਜ਼ਰ ਦੇ ਦੇਵੇ, ਇਹੋ ਜਿਹੀ ਦ੍ਰਿਸ਼ਟੀ ਦੇ ਦੇਵੇ ਜਿਸ ਦੇ ਨਾਲ ਮੈਂ ਪਰਮਾਤਮਾ ਨੂੰ ਦੇਖ ਸਕਾਂ। ਦੋ ਪ੍ਰਕਾਰ ਦੀ ਦ੍ਰਿਸ਼ਟੀ ਹੈ, ਇੱਕ ਚੰਮ ਦ੍ਰਿਸ਼ਟੀ ਹੈ, ਇੱਕ ਦਿਵ ਦ੍ਰਿਸ਼ਟੀ ਹੈ। ਚੰਮ ਦ੍ਰਿਸ਼ਟੀ ਹੈ, ਚਮੜੇ ਨੂੰ ਦੇਖਦੀ ਹੈ, ਗੋਰਾ ਹੈ ਕਾਲਾ ਹੈ, ਜੋ ਸੰਸਾਰ ਦੇ ਪਦਾਰਥਾਂ ਨੂੰ ਗ੍ਰਹਿਣ ਕਰਦੀ ਹੈ ਉਹ ਹੈ ਚੰਮ ਦ੍ਰਿਸ਼ਟੀ। ਚੰਮ ਦ੍ਰਿਸ਼ਟੀ ਸਾਡੇ ਕੋਲ ਸਾਰਿਆਂ ਕੋਲ ਹੀ ਹੈ। ਲਗਭਗ ਕਿਸੇ ਕੋਲ ਇੱਕ ਅੱਖ ਹੈ, ਕਿਸੇ ਕੋਲ ਦੋ ਹਨ। ਲਗਭਗ ਸਾਰੀ ਦੁਨੀਆ ਵਿੱਚ 99% ਲੋਕ ਤਾਂ ਦੇਖ ਹੀ ਸਕਦੇ ਹਨ। ਚਲੋ ਇੱਕ ਅੱਧਾ ਕੋਈ ਬਲਾਇੰਡ ਹੋਵੇਗਾ, ਉਹਦਾ ਕੋਈ ਪੂਰਵਰਾ ਕਰਮ ਐਸਾ ਹੈ, ਨਜ਼ਰ ਨਹੀਂ ਮਿਲੀ, ਦ੍ਰਿਸ਼ਟੀ ਨਹੀਂ ਮਿਲੀ, ਉਹ ਬੰਦਾ ਨਹੀਂ ਦੇਖ ਸਕਦਾ, ਉਹ ਗੱਲ ਵੱਖਰੀ ਹੈ। ਪਰ ਜ਼ਿਆਦਾਤਰ ਲੋਕ ਦੇਖਣ ਵਾਲੇ ਹੀ ਹਨ। ਬਲਾਇੰਡਾਂ ਦੀ ਗਿਣਤੀ, ਅੰਨਿਆਂ ਦੀ ਗਿਣਤੀ ਸੁਜਾਖਿਆਂ ਨਾਲੋਂ ਬਹੁਤ ਜ਼ਿਆਦਾ ਘੱਟ ਹੈ, ਬਹੁਤ ਜ਼ਿਆਦਾ। 99 ਕਹਿ ਲਓ ਵੀ ਸੁਜਾਖੇ ਨੇ ਅਤੇ ਇੱਕ ਅੱਧੇ ਅੰਨੇ ਹਨ, ਜਿਹੜੇ ਨੇਤਰਹੀਣ ਸੂਰਮੇ ਆਪਾਂ ਕਹਿ ਦਿੰਦੇ ਹਾਂ। ਉਹ ਨੇਤਰਹੀਣਾਂ ਨੂੰ ਛੱਡ ਕੇ ਬਾਕੀ ਸਾਰਿਆਂ ਕੋਲ ਜਿਹੜੀ ਦ੍ਰਿਸ਼ਟੀ ਹੈ, 98% ਲੋਕਾਂ ਕੋਲ, ਉਹ ਵੀ ਚੰਮ ਦ੍ਰਿਸ਼ਟੀ ਹੈ, ਦਿਵ ਦ੍ਰਿਸ਼ਟੀ ਨਹੀਂ, ਚੰਮ ਦ੍ਰਿਸ਼ਟੀ ਹੈ। ਉਹ ਚਮੜਾ ਦੇਖ ਸਕਦੇ ਹਨ, ਉਹ ਦੁਨੀਆਂ ਦੇ ਬਾਹਰਲੇ ਰੰਗ, ਪੀਲਾ, ਲਾਲ, ਹਰਾ, ਨੀਲਾ, ਕਾਲਾ, ਚਿੱਟਾ, ਇਹ ਦੇਖ ਸਕਦੇ ਹਨ। ਪਰ ਜਿਹਨਾਂ ਕੋਲ ਦਿਵ ਦ੍ਰਿਸ਼ਟੀ ਹੈ ਉਹ ਇਹਨਾਂ ਰੰਗਾਂ ਤੋਂ ਪਰੇ ਵੀ ਕੁਛ ਉਹ ਵੀ ਦੇਖ ਸਕਦੇ ਹਨ। ਉਹ ਆਪਣੀ ਆਤਮਾ ਨੂੰ, ਪਰਮਾਤਮਾ ਨੂੰ ਦੇਖ ਸਕਦੇ ਹਨ। ਹੋ ਸਕਦਾ ਕੋਈ ਸੂਰਮਾ ਬਲਾਇੰਡ ਅੱਖਾਂ ਤੋਂ ਅੰਨਾ ਵੀ ਦਿਵ ਦ੍ਰਿਸ਼ਟੀ ਦਾ ਮਾਲਕ ਬਣ ਜਾਵੇ, ਐਸਾ ਵੀ ਹੋ ਸਕਦਾ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਨਾਂ ਦੀ ਬਾਣੀ ਆਉਂਦੀ ਹੈ, ਭਗਤ ਸੂਰਦਾਸ ਜੀ ਅੱਖਾਂ ਤੋਂ ਮੁਨਾਖੇ ਹੀ ਸਨ, ਨੇਤਰਾਂ ਤੋਂ ਹੀਣੇ ਸਨ, ਪਰ ਉਹਨਾਂ ਦੀ ਬਾਣੀ ਪੜ੍ਹ ਕੇ ਦੇਖੋ, ਉਹ ਭਗਵਾਨ ਕ੍ਰਿਸ਼ਨ ਜੀ ਦੀ ਲੀਲਾ ਦੇ ਜਿਹੜੇ ਪਦ ਉਚਾਰਨ ਕਰਦੇ ਹਨ ਅਤੇ ਉੱਥੇ ਉਹ ਲਿਖਦੇ ਹਨ, ਅੱਜ ਭਗਵਾਨ ਨੇ ਪੀਲੇ ਕੱਪੜੇ ਪਾਏ ਹੋਏ, ਅੱਜ ਉਹਨਾਂ ਨੇ ਇਸ ਤਰ੍ਹਾਂ ਦਾ ਵਸਤਰ ਧਾਰਨ ਕੀਤਾ ਹੈ, ਅੱਜ ਉਹਨਾਂ ਦਾ ਇਸ ਤਰ੍ਹਾਂ ਦਾ ਰੰਗ ਹੈ, ਮੋਰ ਮੁਕਟ ਦੀ ਇਸ ਤਰ੍ਹਾਂ ਦੀ ਸੋਭਾ ਹੈ। ਹੁਣ ਜੇ ਉਹਨਾਂ ਨੇ ਜ਼ਿੰਦਗੀ ਭਰ ਦੇਖਿਆ ਹੀ ਕੋਈ ਨਹੀਂ, ਉਹਨਾਂ ਨੂੰ ਰੰਗਾਂ ਦਾ ਅਨੁਭਵ ਕਿਵੇਂ ਹੋਇਆ? ਇਹ ਅੰਦਰਲੀ ਗੱਲ ਹੈ ਜਿਹਨੂੰ ਅਸੀਂ ਲੋਕ ਨਹੀਂ ਸਮਝ ਸਕਦੇ। ਉਹ ਹਰ ਕੇ ਸੰਗ ਬਸੇ ਹਰ ਲੋਕ, ਤਾਂ ਹੀ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਬਾਰੇ ਸਾਰੇ ਰਾਗ ਵਿੱਚ ਇਹ ਬਚਨ ਕਹੇ ਨੇ ਕਿ ਹਰ ਕੇ ਸੰਗ ਬਸੇ ਹਰ ਲੋਕ। ਉਹ ਭਗਤ ਸੂਰਦਾਸ ਜੀ ਹਰੀ ਦੇ ਨਾਲ ਇੱਕਮਿੱਕ ਹੋ ਚੁੱਕੇ ਸਨ, ਅੰਦਰਲੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ, ਬਾਹਰਲੀਆਂ ਅੱਖਾਂ ਤੋਂ ਬਿਨਾਂ ਉਹ ਦਿਵ ਦ੍ਰਿਸ਼ਟੀ ਦੇ ਮਾਲਕ ਸਨ। ਐਸੇ ਗੁਰਮੁਖ ਰਾਗੀ ਸਿੰਘਾਂ ਦੇ ਦਾਸ ਨੇ ਦਰਸ਼ਨ ਕੀਤੇ ਹਨ। ਬਈ ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਗੁਰਬਾਣੀ ਦਾ ਇੰਨਾ ਪ੍ਰਕਾਸ਼ ਅੰਦਰ ਹੋ ਚੁੱਕਾ, ਬਾਹਰ ਦੀ ਦ੍ਰਿਸ਼ਟੀ ਕੋਈ ਨਹੀਂ। ਸੋ ਜ਼ਰੂਰੀ ਨਹੀਂ ਕਿ ਬਾਹਰ ਦੀਆਂ ਅੱਖਾਂ ਵਾਲਾ ਹੋਵੇ, ਕਈ ਵਾਰੀ ਸੁਜਾਖਾ ਹੋ ਜਾਂਦਾ, ਸੂਰਮਾ ਸਿੰਘ ਵੀ ਬਲਾਇੰਡ ਵੀ ਸਾਡੇ ਨਾਲੋਂ ਜ਼ਿਆਦਾ ਦੇਖ ਸਕਦਾ ਦਿਵ ਦ੍ਰਿਸ਼ਟੀ ਨਾਲ। ਚਾਮ ਦ੍ਰਿਸ਼ਟੀ ਬਹੁਤ ਦੁਨੀਆਂ ਕੋਲ ਹੈ, ਦਿਵ ਦ੍ਰਿਸ਼ਟੀ ਗੁਰੂ ਬ੍ਰਹਮ ਗਿਆਨੀਆਂ ਕੋਲ ਹੈ। ਉਹਨਾਂ ਬ੍ਰਹਮ ਗਿਆਨੀਆਂ ਬਾਰੇ ਇੱਕ ਆਪਾਂ ਪੜ੍ਹਦੇ ਹਾਂ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕੁਛ ਦੇਖਿਆ ਹੀ ਨਹੀਂ। ਧੰਨ ਭਾਈ ਘਨੱਈਆ ਸਾਹਿਬ ਜੀ, ਜਿਨ੍ਹਾਂ ਦਾ ਆਪਾਂ 300 ਸਾਲਾ ਜੋਤੀ ਜੋਤ ਦਿਵਸ ਮਨਾ ਰਹੇ ਹਾਂ। ਅੱਜ ਤੋਂ ਕੋਈ 300 ਸਾਲ ਪਹਿਲਾਂ 1718 ਵਿੱਚ ਉਹ ਮਹਾਨ ਸਮਦਰਸੀ ਮਹਾਂਪੁਰਸ਼ ਰੈੱਡ ਕ੍ਰਾਸ ਦੇ ਬਾਨੀ ਭਾਈ ਸਾਹਿਬ ਭਾਈ ਘਨੱਈਆ ਜੀ ਸੱਚਖੰਡ ਗਏ ਸਨ। ਹੁਣ 2018 ਚੱਲ ਰਹੇ, ਪੂਰੇ 300 ਸਾਲ ਹੋ ਗਏ ਉਹਨਾਂ ਨੂੰ, ਸਾਡੇ ਸਾਹਮਣੇ ਓਹਲੇ ਹੋਏ ਆ ਅੱਖਾਂ ਕਿਉਂ, ਪਰ ਕਦੇ ਵੀ ਓਹਲੇ ਨਹੀਂ ਹੋਣਗੇ। ਕਿਉਂ? ਉਹਨਾਂ ਮਹਾਂਪੁਰਸ਼ਾਂ ਦੀ ਸਾਮ ਦ੍ਰਿਸ਼ਟੀ ਵਾਲੀ ਉਹ ਕਮਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆਈ, ਉਹ ਸਦਾ ਹੀ ਮਿਸਾਲ ਬਣੀ ਰਹੇਗੀ ਦੁਨੀਆਂ ਵਿੱਚ। ਸਾਡਾ ਸਿਰ ਉੱਚਾ ਹੁੰਦਾ ਜਦੋਂ ਭਾਈ ਘਨੱਈਏ ਦਾ ਨਾਂ ਆਉਂਦਾ। ਇਹੋ ਜਿਹੇ ਮਹਾਂਪੁਰਸ਼ ਗੁਰੂ ਨੇ ਪੈਦਾ ਕਰ ਦਿੱਤੇ ਸਨ, ਦ੍ਰਿਸ਼ਟੀ ਹੋ ਗਈ। ਜੋ ਮਹਾਰਾਜ ਕਹਿੰਦੇ, ਜਿੰਨੇ ਨਦਰ ਕਰੇ ਜਾ ਦੇਖਾਂ, ਜੇ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ ਫਿਰ ਮੈਂ ਕੀ ਦੇਖਾਂ। ਮੇਰੀ ਦ੍ਰਿਸ਼ਟੀ 'ਚ ਹਰ ਜਗ੍ਹਾ 'ਤੇ ਦੂਜਾ ਕੋਈ ਨਹੀਂ, ਦੂਜਾ ਕੋਈ ਹੈ ਹੀ ਨਹੀਂ, ਪਰਮਾਤਮਾ ਹੀ ਹੈ। ਜਿੱਥੇ ਨਜ਼ਰ ਨਿਗਾਹ ਜਾਂਦੀ ਹੈ ਉਸੇ ਦਾ ਹੀ ਨੂਰ ਅਤੇ ਉਸੇ ਦਾ ਹੀ ਜ਼ਹੂਰ ਦਿਸਦਾ ਹੈ। ਜਸਮਗਰ ਦੀ ਜਸਮਗਰ ਬੀਨਾ ਬਵਤ ਅੰਦਰ ਕਿਲਾਸ ਯਾਰ ਹੱਸ। ਜਦੋਂ ਅਗਾਂਹ ਨਿਗਾਹ ਚੰਗੀ ਹੋ ਜਾਂਦੀ, ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਜਿੱਧਰ ਵੀ ਦੇਖਦਾ ਅੰਦਰ ਵੀ ਰੱਬ ਦਿਸਦਾ ਹੈ, ਬਾਹਰ ਵੀ ਰੱਬ ਦਿਸਦਾ ਹੈ। ਇੱਕੋ ਰੱਬ ਰਹਿਣਾ ਸਭ ਪ੍ਰਾਈ, ਇੱਕ ਵਸਿਆ ਮਨ ਮਾਹ, ਇੱਕੋ ਹੀ ਪਰਮਾਤਮਾ ਸਭ ਥਾਵਾਂ 'ਤੇ ਰੱਬ ਰਿਹਾ, ਉਹ ਹੀ ਸਾਡੇ ਮਨ ਵਿੱਚ ਵੱਸ ਗਿਆ। ਹਰ ਵੇਲੇ ਉਸੇ ਦਾ ਹੀ ਖਿਆਲ, ਉਸੇ ਦੀ ਯਾਦ, ਉਸੇ ਦਾ ਚਿੰਤਨ, ਉਸੇ ਦਾ ਸਿਮਰਨ, ਹਰ ਜਗ੍ਹਾ 'ਤੇ ਉਹੀ ਨਜ਼ਰ ਆਵੇ। ਮਹਾਰਾਜ ਸੱਚੇ ਪਾਤਸ਼ਾਹ ਐਸੀ ਨਜ਼ਰ ਕਰਦੇ ਹਨ। ਹਰ ਵੇਲੇ ਇਹੀ ਮੰਗ ਰੱਖਣੀ ਚਾਹੀਦੀ ਹੈ, ਵਾਹਿਗੁਰੂ ਮਿਹਰ ਕਰੀ, ਦਇਆ ਕਰੀ, ਹਰ ਹਾਲਤ ਵਿੱਚ, ਹਰ ਰੂਪ ਵਿੱਚ, ਹਰ ਰੰਗ ਵਿੱਚ ਤੇਰਾ ਹੀ ਰੂਪ ਨਜ਼ਰ ਆਵੇ, ਤੇਰਾ ਹੀ ਰੰਗ ਨਜ਼ਰ ਆਵੇ, ਤੇਰਾ ਹੀ ਭਾਣਾ ਨਜ਼ਰ ਆਵੇ। ਜਦੋਂ ਇਹੋ ਜਿਹੀ ਦ੍ਰਿਸ਼ਟੀ ਬਣ ਜਾਂਦੀ ਹੈ, ਫਿਰ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਸਰੂਪ ਹੋ ਜਾਂਦਾ, ਬ੍ਰਹਮ ਰੂਪ ਹੋ ਜਾਂਦਾ, ਉਹਦਾ ਜਨਮ ਮਰਨ ਕੱਟਿਆ ਜਾਂਦਾ, ਉਹਨੂੰ ਜੋ ਆਨੰਦ ਸੁੱਖ ਮਿਲਦਾ ਉਹ ਫਿਰ ਕਿਸੇ ਤਰ੍ਹਾਂ ਤੋਲਿਆ ਨਹੀਂ ਜਾ ਸਕਦਾ। ਉਹ ਇਹ ਸੁਖਕਾਰ ਸਿੰਘ ਵਰਣ ਸੁਣਾਵਤ, ਉਹ ਸੁੱਖ ਕਿਹਨੂੰ ਵਰਣਨ ਕਰਕੇ ਦੱਸੀਏ, ਉਸ ਸੁੱਖ ਦੀ ਵਿਆਖਿਆ ਕਰਨ ਦੀ ਤਾਕਤ ਦੁਨੀਆਂ ਦੇ ਕਿਸੇ ਵਿਆਖਿਆਕਾਰ ਕੋਲ ਨਹੀਂ ਹੈ। ਕੋਈ ਉਹ ਕਥਾ ਕਰ ਹੀ ਨਹੀਂ ਸਕਿਆ ਉਹਦੀ, ਕੋਈ ਬਿਆਨ ਕਰ ਹੀ ਨਹੀਂ ਸਕਿਆ। ਬ੍ਰਹਮ ਦੇ ਵਿੱਚ ਲੀਨ ਹੋ ਚੁੱਕੇ ਬ੍ਰਹਮ ਗਿਆਨੀ ਨੂੰ ਜੋ ਆਨੰਦ ਆਉਂਦਾ। ਟਟੈ ਟੰਚ ਕਰੋ ਕਿਆ ਪ੍ਰਾਣੀ, ਘੜੀ ਕੇ ਮੋਹਤ ਕੇ ਉੱਠ ਚੱਲਣਾ। ਮਹਾਰਾਜ ਕਹਿੰਗੇ ਅੱਖਰ ਦੁਆਰਾ, ਟਟੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ। ਇਹ ਜੋ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਬਾਣੀ ਵਿੱਚ ਇਸ ਸ਼ਬਦ ਦਾ ਉਚਾਰਨ ਹੈ, ਉਹ ਟਟਾਈ ਹੈ। ਆਮ ਤੌਰ 'ਤੇ ਅੱਜ ਕੱਲ੍ਹ ਆਪਾਂ ਟੈਂਕਾ ਬੋਲ ਦਿੰਦੇ ਹਾਂ, ਸਕੂਲਾਂ ਵਿੱਚ ਵੀ ਇੱਦਾਂ ਹੀ ਪੜ੍ਹਾ ਦਿੰਦੇ ਹੈ, ਪਰ ਸੰਪਰਦਾਇ ਵਿੱਚ ਉਹ ਜਿਵੇਂ ਗੁਰੂ ਸਾਹਿਬ ਨੇ ਲਿਖਿਆ ਹੈ, ਟਾ ਠਾ ਡਾ ਟਾਣ, ਇਹ ਪਹਿਲੀ ਪੁਰਾਤਨ ਜਿਹੜੀ ਸ਼ੈਲੀ ਸੀ ਉਹਨੂੰ ਪੰਜਾਬੀ ਵਿੱਚ ਕੱਕਾ ਕੱਖਾ ਗੱਗਾ ਕੱਗਾ ਨੰਗਾ, ਚੱਚਾ ਛੱਛਾ ਜੱਜਾ ਜੱਜਾ ਨਿੰਝਾ, ਟਟਾ ਠੱਠਾ ਡੱਡਾ ਡੱਡਾ ਨਾਣਾ, ਤੱਤਾ ਤੱਥਾ ਦੱਦਾ ਦੱਦਾ ਨੰਨਾ, ਪੱਪਾ ਫੱਫਾ ਬੱਬਾ ਬੱਬਾ ਮੰਮਾ। ਇਸ ਤਰ੍ਹਾਂ ਇਹ ਵਰਗ ਬਣਾਏ ਹੋਏ ਹਨ, 35 ਅੱਖਰਾਂ ਦੇ, 5-5 ਅੱਖਰਾਂ ਦੇ ਇੱਕ ਇੱਕ ਵਰਗ ਹੈ। ਸੋ ਜੋ ਟਾ ਵਰਗ ਹੈ ਉਹਦਾ ਪਹਿਲਾ ਟਟਾ। ਸੋ ਮਹਾਰਾਜ ਕਹਿੰਦੇ, ਭਾਈ
ਤੁਸੀਂ ਕੀ ਇਹ ਟੱਚ ਕਰਦੇ ਹੋ? ਭਾਵ ਸੰਸਾਰ ਦੇ ਟੰਡਿਆਂ ਵਿੱਚ ਝਗੜਿਆਂ ਵਿੱਚ ਫਸੇ ਹੋਏ ਹੋ। ਘੜੀ ਕੇ ਮੋਹਤ ਕੇ ਉੱਠ ਚੱਲਣਾ, ਇੱਥੇ ਕੋਈ ਬਹੁਤਾ ਦਿਨ ਥੋੜ੍ਹਾ ਰਹਿਣਾ ਜੇ ਆਪਾਂ ਝਗੜੇ ਕਰੀ ਜਾਈਏ ਲੋਕਾਂ ਨਾਲ, ਵਾਦ ਵਿਵਾਦਾਂ ਦੀ ਆਪਣਾ ਟਾਈਮ ਖਰਾਬ ਕਰ ਲਈਏ, ਜਾਂ ਆਪਣੇ ਸੰਸਾਰ ਦੇ ਮਾਇਆ ਦੇ ਪਦਾਰਥਾਂ ਦੇ ਪਸਾਰੇ ਪਸਾਰਨ 'ਤੇ ਲੱਗੇ ਰਹੀਏ। ਦੁਨਿਆਵੀ ਕੰਮਾਂ ਨੂੰ ਹੀ ਆਪਾਂ ਠੀਕ ਕਰਨ ਵਿੱਚ ਆਪਣਾ ਟਾਈਮ ਖਰਾਬ ਕਰ ਲਈਏ। ਇੱਥੇ ਤਾਂ ਘੜੀ ਅਤੇ ਮੋਹਤ ਦੀ ਗੱਲ ਹੈ, ਇਹ ਬਹੁਤਾ ਚਿਰ ਇੱਥੇ ਨਹੀਂ ਰਹਿਣਾ, ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਰਭ ਹੰਡੀ ਹੈ। ਜੇ ਇੱਥੇ ਬਹੁਤਾ ਰਹਿਣਾ ਹੀ ਨਹੀਂ, ਫਿਰ ਇੱਥੇ ਕਾਹਦੇ ਕਿਸੇ ਨਾਲ ਦਾਅਵੇ ਬੰਨਣੇ, ਕਾਹਦੇ ਕਿਸੇ ਨਾਲ ਜਿੰਦ ਪਗਾਉਣੀ, ਕਾਹਦੀ ਕਿਸੇ ਨਾਲ ਈਰਖਾ ਕਰਨੀ, ਕਾਹਦੀ ਕਿਸੇ ਦੇ ਇੱਥੇ ਆਪਾਂ ਮਾਇਆ ਦੇ ਪਦਾਰਥ ਮੈਂ ਜ਼ਿਆਦਾ ਇਕੱਠੇ ਕਰ ਲਵਾਂ, ਮੇਰੇ ਕੋਲ ਜ਼ਿਆਦਾ ਵੱਡਾ ਮਕਾਨ ਹੋਵੇ, ਮੇਰੇ ਕੋਲ ਜ਼ਿਆਦਾ ਵੱਡੀ ਗੱਡੀ ਹੋਵੇ, ਮੇਰੇ ਕੋਲ ਜ਼ਿਆਦਾ ਸੁੱਖ ਸੁਵਿਧਾ ਹੋਵੇ ਦੂਜਿਆਂ ਨਾਲੋਂ, ਇੱਦਾਂ ਦੀ ਜਿਹੜੀ ਭੱਜ ਦੌੜ 'ਚ ਬੰਦੇ ਤੋਂ ਪਿਆ ਹੋਇਆ ਉਸਨੂੰ ਟੰਚ ਕਹਿੰਦੇ ਹਨ। ਸੋ ਇਹ ਜਿਹੜੀ ਟੰਚ ਹੈ ਇਹ ਕੀ ਕਰਦਾ ਪੁਰਾਣੀ? ਘੜੀ ਕੁ ਮੋਹਤ ਕੇ ਉੱਠ ਚੱਲਣਾ, ਘੜੀ ਹੁੰਦੀ 24 ਮਿੰਟਾਂ ਦੀ, 24 ਮਿੰਟ ਘੜੀ ਬਣ ਜਾਂਦੀ, 2.5 ਘੜੀਆਂ ਦਾ 1 ਘੰਟਾ ਬਣਦਾ। ਸੱਠ ਘੜੀਆਂ ਦੇ 24 ਘੰਟੇ ਦਿਨ ਰਾਤ ਦਾ ਟਾਈਮ ਹੁੰਦਾ। ਘੜੀ 24 ਮਿੰਟਾਂ ਦੀ ਅਤੇ ਸਾਧ ਸੰਗਤ ਜੀ ਮੋਹਤ 2 ਘੜੀਆਂ ਦੀ, ਮਹੂਰਤ ਵੀ ਕਹਿ ਦਿੰਦੇ ਨੇ, ਮੋਹਤ ਵੀ ਕਹਿ ਦਿੰਦੇ, 2 ਘੜੀਆਂ ਨੂੰ ਮਹੂਰਤ ਕਹਿੰਦੇ, ਯਾਨੀ 48 ਮਿੰਟ ਦੀ ਮਹੂਰਤ ਹੁੰਦੀ ਹੈ ਅਤੇ 24 ਮਿੰਟ ਦੀ ਘੜੀ ਹੁੰਦੀ ਹੈ। ਇਹ ਬੰਦੇ ਤੈਨੂੰ ਕੋਈ ਪਤਾ ਹੈ ਵੀ ਤੂੰ ਕਦੋਂ ਉੱਠ ਕੇ ਚਲੇ ਜਾਣਾ, ਘੜੀ ਨੂੰ ਜਾਣਾ ਕਿ ਮੋਹਤ ਨੂੰ ਜਾਣਾ? ਘੜੀ ਕੇ ਮੋਹਤ ਕੇ ਉੱਠ ਚੱਲਣਾ, ਘੜੀ ਕੇ ਮੋਹਤ, ਬਸ ਘੰਟਾ ਅੱਧਾ ਘੰਟਾ ਬਾਅਦ ਕੀ ਹੋ ਜਾਣਾ, ਅਗਲਾ ਸਵਾਸ ਆਉਣਾ ਜਾਂ ਨਹੀਂ ਆਉਣਾ, ਇਹ ਵੀ ਗਰੰਟੀ ਕੋਈ ਨਹੀਂ। ਆਪਾਂ ਇੱਥੇ ਗੁਰਦੁਆਰੇ ਸਾਹਿਬ ਅੰਦਰ ਬੈਠੇ ਹਾਂ, ਬਾਹਰ ਜਾਣਾ ਜਾਂ ਨਹੀਂ ਜਾਣਾ ਇਹ ਕੋਈ ਪਤਾ ਨਹੀਂ ਸਾਨੂੰ। ਇਹਨਾਂ ਨੇੜੇ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਸਵਾਸ ਬਾਹਰ ਗਿਆ ਅੰਦਰ ਮੁੜ ਕੇ ਜਾਏਗਾ ਜਾਂ ਨਹੀਂ ਜਾਏਗਾ ਇਹਦੀ ਵੀ ਸਾਨੂੰ ਮੋਹਲਤ ਕੋਈ ਨਹੀਂ। ਫਿਰ ਕਾਹਦੇ ਐਵੇਂ ਅਸੀਂ ਲੰਮੇ ਲੰਮੇ ਦਾਅਵੇ ਬੰਨੀ ਜਾਈਏ, ਇਹ ਸਾਲ ਇਹ ਕਰਾਂਗੇ, ਅਗਲੇ ਸਾਲ ਉਹ ਕਰਾਂਗੇ, ਉਸ ਤੋਂ ਅਗਲੇ ਸਾਲ ਉਹ ਕੰਮ ਕਰਾਂਗੇ। ਸਮਾਨ 100 ਵਰਗ ਪਲ ਕੀ ਖਬਰ ਨਹੀਂ, ਬੰਦੇ ਨੇ 100 ਸਾਲ ਦੀਆਂ ਤਰਕੀਬਾਂ ਸੋਚੀਆਂ ਹੋਈਆਂ, ਪਰ ਇਹਦੀ ਜ਼ਿੰਦਗੀ ਦੀ ਬੁਨਿਆਦ, ਇਹਦੀ ਜ਼ਿੰਦਗੀ ਦੀ ਬੁਨਿਆਦ ਇੱਕ ਪਲ ਮਾਤਰ ਵੀ ਹੋਏ। ਜੂਐ ਜਨਮ ਨਾ ਹਾਰੋ ਬਣਾ, ਪਾਜ ਪੜੋ ਤੁਮ ਹਰ ਸਰਣਾ। ਇਹ ਭਾਈ ਜੂਏ ਵਿੱਚ ਆਪਣਾ ਜਨਮ ਨਾ ਹਾਰੋ, ਇਹ ਜਨਮ ਨੂੰ ਜੂਏ ਵਿੱਚ ਨਾ ਹਾਰੋ, ਬੜਾ ਕੀਮਤੀ ਹੈ। ਜਿਵੇਂ ਕੋਈ ਮੂਰਖ ਬੰਦਾ ਘਰੋਂ ਪੈਸੇ ਲੈ ਕੇ ਜਾਵੇ ਬਾਜ਼ਾਰ ਸਮਾਨ ਖਰੀਦਣ ਲਈ, ਉੱਥੇ ਜੁਆਰੀਆਂ 'ਚ ਬਹਿ ਜਾਵੇ ਅਤੇ ਆਪਣਾ ਪੈਸਾ ਪੂੰਜੀ ਜੋ ਵੀ ਘਰੋਂ ਲੈ ਕੇ ਆਇਆ ਸੀ ਵਪਾਰ ਕਰਨ ਲਈ, ਉਹ ਜੂਏ 'ਚ ਹਾਰ ਜਾਵੇ, ਫਿਰ ਹੱਥ ਮਲਦਾ ਅਤੇ ਪਛਤਾਉਂਦਾ ਹੀ ਹੈ, ਫਿਰ ਕੁਛ ਨਹੀਂ ਹੋ ਸਕਦਾ। ਇੱਦਾਂ ਇਹ ਮਨੁੱਖ ਜਨਮ ਜਿਹੜਾ ਬਹੁਤ ਕੀਮਤੀ, ਪਰਮੇਸ਼ੁਰ ਨੇ ਸਵਾਸਾਂ ਦੀ ਪੂੰਜੀ ਦੇ ਕੇ ਨਾਮ ਦਾ ਰਾਹ ਲੈਣ ਲਈ ਭੇਜਿਆ ਹੈ, ਉਸ ਨੂੰ ਤੁਸੀਂ ਜੂਏ ਵਿੱਚ ਨਾ ਹਾਰੋ। ਜੂਆ ਜਨਮ ਨਾ ਹਾਰੋ ਆਪਣਾ, ਪਾਲ ਪੜੋ ਤੁਮ ਹਰ ਸਰਣਾ। ਇਹ ਮੇਰੇ ਮਨ ਤੂੰ ਹਰੀ ਦੀ ਸ਼ਰਨ ਭੱਜ ਕੇ ਪੈ ਜਾ, ਵਾਹਿਗੁਰੂ ਦੇ ਪੈਰ ਫੜ ਲੈ ਘੁੱਟ ਕੇ ਕਿ ਹੇ ਵਾਹਿਗੁਰੂ ਮੈਨੂੰ ਬਖਸ਼ ਲੈ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈ, ਮੇਰੇ 'ਤੇ ਕਿਰਪਾ ਕਰ ਦੇ, ਮੇਰਾ ਜਨਮ ਮਰਨ ਕੱਟ ਦੇ, ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆ। ਠੱਠੇ ਠਾਣ ਵਰਤੀ ਤਿੰਨ ਅੰਤਰ, ਹਰ ਝਰਣੀ ਜਿਨ ਕਾ ਚਿੱਤ ਲਾਗਾ। ਮਹਾਰਾਜ ਕਹਿੰਦੇ ਠੱਠੇ ਅੱਖਰ ਦੁਆਰਾ ਉਪਦੇਸ਼ ਦਿੰਦੇ ਨੇ, ਉਹਨਾਂ ਗੁਰਮੁਖਾਂ ਦੇ ਅੰਦਰ ਠੰਡ ਵਰਤਦੀ ਹੈ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦੇ ਚਰਨ ਵਸੇ ਨੇ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨਾਂ 'ਚ ਲੱਗ ਗਿਆ ਹੈ। ਚਿੱਤ ਲਾਗਾ ਸਹੀ ਜਨ ਨਿਸਤਰੇ ਤੋ ਪ੍ਰਸਾਦੀ ਸੁਖ ਪਾਇਆ। ਜਿਨ੍ਹਾਂ ਦਾ ਚਿੱਤ ਲੱਗਾ ਉਹ ਇਸ ਸੰਸਾਰ ਤੋਂ ਨਿਸਤਰੇ ਪਾਪ ਤਰ ਗਏ, ਇਹ ਵਾਹਿਗੁਰੂ ਤੇਰੀ ਕਿਰਪਾ ਨਾਲ ਉਹਨਾਂ ਨੇ ਸੁੱਖ ਪ੍ਰਾਪਤ ਕੀਤਾ। ਆਤਮਿਕ ਸੁੱਖ ਅਸਲੀ ਸੁੱਖ ਉਹੀ ਹੈ, ਬਾਕੀ ਤਾਂ ਜਿਹੜੇ ਦੁਨਿਆਵੀ ਸੁੱਖ ਨੇ ਉਹ ਤਾਂ ਦੁੱਖ ਰੂਪ ਹੋ ਜਾਂਦੇ ਨੇ, ਪਰ ਆਤਮਿਕ ਸੁੱਖ ਸੱਚਾ ਸੁੱਖ ਸਦਾ ਹੀ ਬਣਿਆ ਰਹਿੰਦਾ, ਉਹ ਸਭ ਗੁਰੂ ਦੀ ਕਿਰਪਾ ਨਾਲ ਤੇਰੀ ਕਿਰਪਾ ਨਾਲ ਪ੍ਰਾਪਤ ਹੋ ਗਿਆ ਹੈ। ਡੰਡਾ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚੱਲਣਾ। ਮਹਾਰਾਜ ਕਹਿੰਦੇ ਹੇ ਪ੍ਰਾਣੀ, ਡੰਡੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ ਵੀ ਕੀ ਤੂੰ ਡੰਫ ਪਸਾਰੇ ਪਸਾਰ ਰਿਹਾ ਹੈ, ਬੜੇ ਵੱਡੇ ਵੱਡੇ ਕਾਰੋਬਾਰ ਖੋਲੀਏ, ਵੱਡੀਆਂ ਵੱਡੀਆਂ ਫੈਕਟਰੀਆਂ ਹੋਣ, ਇੱਦਾਂ ਦੀਆਂ ਜਿਹੜੀਆਂ ਤੂੰ ਸੋਚਾਂ ਸੋਚ ਰਿਹਾ, ਪਾਇਆ ਦੇ ਪਦਾਰਥਾਂ ਨੂੰ ਬਹੁਤ ਜ਼ਿਆਦਾ ਫੈਲਾਓ ਕਰਨਾ ਚਾਹੁੰਦਾ ਹੈ, ਇਹ ਕੁਛ ਵੀ ਨਹੀਂ ਹੈ। ਜੋ ਕੁਛ ਹੋਆ, ਜੋ ਕੁਛ ਵੀ ਬਣਿਆ ਹੋਇਆ ਦਿਸ ਰਿਹਾ ਹੈ, ਸੋ ਸਭ ਚੱਲਣਾ, ਉਹ ਸਾਰਾ ਹੀ ਚੱਲਣ ਵਾਲਾ ਹੀ। ਤਿਸੈ ਸਰੇਵੋ ਤਾਂ ਸੁਖ ਪਾਵੋ, ਸਰਬ ਨਿਰੰਤਰ ਰਵ ਰਹਿਆ। ਇਹ ਪ੍ਰਾਣੀ, ਜਿਸ ਪਰਮੇਸ਼ਰ ਦੀ ਸੇਵਾ ਕਰੋਗੇ ਤਾਂ ਸੁੱਖ ਪਾਓਗੇ, ਆਨੰਦ ਮਾਣੋਗੇ। ਜੋ ਵਾਹਿਗੁਰੂ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਟੱਡਾ ਟਾਹੇ ਉਸਾਰੈ ਆਪੇ, ਜਿਉਂ ਤਿਸ ਪਾਵੈ ਤਿਵੈ ਕਰੇ। ਟੱਡੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਢਾਣ ਵਾਲਾ ਵੀ ਅਤੇ ਉਸਾਰਨ ਵਾਲਾ ਵਾਹਿਗੁਰੂ ਆਪ ਹੀ ਹੈ। ਜਿਵੇਂ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਉਹ ਵਾਹਿਗੁਰੂ ਉਵੇਂ ਹੀ ਕਰਦਾ ਹੈ। ਕਰ ਕਰ ਵੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾਂ ਕੋ ਨਦਰ ਕਰੇ। ਉਹ ਵਾਹਿਗੁਰੂ ਕਰ ਕਰਕੇ ਬਣਾ ਬਣਾ ਕੇ ਦੁਨੀਆਂ ਨੂੰ ਆਪਣੇ ਹੁਕਮ ਦੇ ਵਿੱਚ ਰੱਖਦਾ ਅਤੇ ਹੁਕਮ ਵਿੱਚ ਹੀ ਚਲਾਉਂਦਾ ਹੈ, ਉਸੇ ਨੂੰ ਨਿਸਤਾਰਦਾ ਹੈ ਜਿਸ 'ਤੇ ਆਪਣੀ ਨਦਰ ਕਰਦਾ, ਉਹਦਾ ਬੇੜਾ ਭਾਵ ਸਾਗਰ ਤੋਂ ਪਾਰ ਉਤਾਰਦਾ। ਨਾਣ ਰਵ ਤਰ ਹੈ ਘੱਟ ਅੰਤਰ, ਹਰ ਗੁਣ ਗਾਵੈ ਸੋਈ। ਨਾਣੇ ਅੱਖਰ ਦੁਆਰਾ ਮਹਾਰਾਜ ਸਾਹਿਬ ਜੀ ਉਪਦੇਸ਼ ਦੇ ਰਹੇ ਨੇ ਕਿ ਪਰਮਾਤਮਾ ਸਾਰਿਆਂ ਦੇ ਹਿਰਦੇ ਵਿੱਚ ਰਵਿਆ ਹੋਇਆ ਹੈ। ਇੱਕ ਗੱਲ ਇਹ ਵੀ ਨੋਟ ਕਰੀਏ ਸਾਧ ਸੰਗਤ ਜੀ, ਅੱਜ ਕੱਲ੍ਹ ਜਿਹੜੇ ਕਾਇਦੇ ਛਪਦੇ ਹਨ ਸਕੂਲਾਂ ਵਿੱਚ, ਉਹਨਾਂ ਵਿੱਚ ਨੰਨਾ ਨਿੰਨਾ ਅਣਾਣਾ ਇਹ ਅੱਖਰ ਖਾਲੀ ਲਿਖ ਦਿੱਤੇ ਜਾਂਦੇ ਹਨ। ਜਿਵੇਂ ਕੱਕਾ ਕਲਮ, ਅੱਖਾ ਖਰਬੂਜਾ, ਕੱਕਾ ਗੁਰਦਾਰਾ, ਕੱਕਾ ਘੋੜਾ ਅਤੇ ਨੰਨਾ ਖਾਲੀ, ਇਸੇ ਤਰ੍ਹਾਂ ਜੰਝੇ ਨੂੰ ਵੀ ਖਾਲੀ ਲਿਖ ਦਿੰਦੇ। ਉਹਦੇ ਨਾਲ ਬਣਾਉਂਦੇ ਨਹੀਂ ਕੋਈ ਮੂਰਤ ਜਾਂ ਕੋਈ ਚੀਜ਼, ਫੋਟੋ ਨਹੀਂ ਦਿੰਦੇ, ਕਿਉਂਕਿ ਕੋਈ ਸ਼ੁਰੂਆਤੀ ਅੱਖਰ ਉੱਤੋਂ ਬਣਦਾ ਨਹੀਂ। ਪਰ ਗੁਰੂ ਸਾਹਿਬ ਜੀ ਨੇ ਇਹਨਾਂ ਅੱਖਰਾਂ ਦੁਆਰਾ ਵੀ ਉਪਦੇਸ਼ ਦਿੱਤਾ, ਇਹਨਾਂ ਅੱਖਰਾਂ ਨੂੰ ਖਾਲੀ ਨਹੀਂ ਛੱਡਿਆ। ਮਹਾਰਾਜ ਕਹਿੰਦੇ ਨਾਣੇ ਅੱਖਰ ਦੁਆਰਾ ਉਪਦੇਸ਼ ਇਹ ਹੈ ਵੀ ਪਰਮਾਤਮਾ ਸਾਰਿਆਂ ਦੇ ਅੰਦਰ ਰਵਿਆ ਹੋਇਆ ਹੈ, ਹਰ ਇੱਕ ਬੰਦੇ ਦੇ ਅੰਦਰ ਹਿਰਦੇ 'ਚ ਬੈਠਾ ਹੋਇਆ ਹੈ, ਅਤੇ ਜਿਹੜੇ ਜਿਹਨਾਂ ਦੇ ਹਿਰਦੇ 'ਚ ਬੈਠਾ ਹੋਇਆ ਉਹ ਗੁਣ ਗਾ ਰਹੇ ਨੇ, ਗੁਣ ਦੇ ਵਿੱਚ ਵੀ ਨਾਣਾ ਅੱਖਰ ਆਉਂਦਾ। ਇਸ ਕਰਕੇ ਮਹਾਰਾਜ ਨੇ ਬੜੇ ਸੋਹਣੇ ਤਰੀਕੇ ਨਾਲ ਅੱਖਰਾਂ ਨੂੰ ਇੱਥੇ ਪਰੋ ਦਿੱਤਾ। ਹਰ ਗੁਣ ਗਾਵੈ ਸੋਈ, ਉਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ ਜਿਹਦੇ ਅੰਦਰ ਵਾਹਿਗੁਰੂ ਦਾ ਪਿਆਰ ਵਸ ਜਾਂਦਾ ਹੈ। ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨਾ ਹੋਈ। ਕਰਤਾ ਪੁਰਖ ਆਪਣੇ ਭਗਤਾਂ ਨੂੰ ਆਪਣੇ ਨਾਲ ਆਪ ਹੀ ਮਿਲਾ ਲੈਂਦਾ। ਜਿਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦਾ ਪੁਨਰਪ ਜਨਮ ਦੁਬਾਰਾ ਜਨਮ ਨਹੀਂ ਹੁੰਦਾ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਸੋ ਇਹ ਅੱਜ ਕੁਝ ਅੱਖਰਾਂ ਦੇ ਵਿਚਾਰ ਗੁਰੂ ਦੀ ਸੰਗਤ ਨਾਲ ਸਾਂਝੇ ਕੀਤੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।